ਅੱਜ ਸੰਗਤ ਵਿੱਚ ਜੁੜ ਕੇ ਨਾਮ ਸਿਮਰਨ ਅਭਿਆਸ ਕਮਾਈ ਦਾ ਯਤਨ ਕਰਕੇ ਹਟੇ ਹਾਂ। ਗੁਰਬਾਣੀ ਵਿੱਚ ਸਿਮਰਨ ਦੀ ਇੰਨੀ ਵਡਿਆਈ ਕੀਤੀ ਗਈ ਹੈ, ਇਸ ਦੀ ਇਤਨੀ ਮਹਾਨਤਾ ਦਰਸਾਈ ਗਈ ਹੈ, ਇਹਨੂੰ ਸਰਬ ਕਲਿਆਣ ਸਰਬ ਸੁੱਖਾਂ ਦਾ ਸਾਗਰ ਕਿਹਾ ਗਿਆ ਹੈ। ਸਿਮਰਨ ਕਰਨ ਨਾਲ ਸਭ ਪ੍ਰਕਾਰ ਦੇ ਦੁੱਖ ਕਲੇਸ਼ ਫਿਕਰ ਚਿੰਤਾ ਤੌਖਲਾ ਡਰ ਭੈ ਭਰਮ ਆਦਿ ਦੂਰ ਹੋਣ ਦਾ ਕਾਰਨ ਦੱਸਿਆ ਗਿਆ ਹੈ। ਪਰ ਜਦ ਅਸੀਂ ਆਪਣੇ ਰੋਜ਼ਾਨਾ ਜੀਵਨ ਵੱਲ ਝਾਤੀ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਸਿਮਰਨ ਕਰਦਿਆਂ ਜਾਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਇਆਂ ਵੀ ਸਾਡੇ ਜੀਵਨ ਵਿੱਚ ਕੋਈ ਖਾਸ ਪਰਿਵਰਤਨ ਨਹੀਂ ਆਉਂਦਾ। ਇਹਦੇ ਕਾਰਨ ਕੀ ਹਨ? ਸਿਮਰਨ ਅਭਿਆਸ ਦੇ ਸਾਰਥਿਕ ਨਤੀਜੇ ਕਿਉਂ ਨਹੀਂ ਨਿਕਲਦੇ? ਗੁਰਮੁਖ ਪਿਆਰੇ ਬਾਊ ਜੀਆਂ ਨੇ ਆਪ ਜਪੈ ਅਵਰੈ ਨਾਮ ਜਪਾਵੇ ਦੇ ਗੁਰਵਾਕ ਅਨੁਸਾਰ ਜਗਿਆਸੂ ਦੇ ਰਸਤੇ ਵਿੱਚ ਆਉਣ ਵਾਲੀਆਂ ਇਹਨਾਂ ਸਭ ਰੁਕਾਵਟਾਂ ਮੁਸ਼ਕਲਾਂ ਅਤੇ ਇਹਨਾਂ ਦੇ ਬਚਣ ਦੇ ਉਪਾਅ ਅਤ ਡੂੰਘਾਈ ਵਿੱਚ ਆਪਣੇ ਆਤਮਿਕ ਅਨੁਭਵ ਦੁਆਰਾ ਸਾਡੇ ਅੱਗੇ ਰੱਖੇ ਹਨ ਤਾਂ ਜੋ ਅਸੀਂ ਇਹਨਾਂ ਤੋਂ ਪਰਹੇਜ਼ ਕਰਕੇ ਆਪਣਾ ਲੋਕ ਸੁਖੀ ਪਰਲੋਕ ਸੁਹੇਲਾ ਬਣਾ ਸਕੀਏ। ਸਾਡੇ ਅੱਜ ਦੇ ਗੁਰਬਾਣੀ ਵਿਚਾਰ ਦਾ ਵਿਸ਼ਾ ਹੈ ਸਿਮਰਨ। ਹਰ ਸਿਮਰਤ ਤੇਰੀ ਜਾਏ ਬੁਲਾਏ, ਸਰਬ ਕਲਿਆਣ ਵਸੈ ਮਨ ਆਏ। ਇਹ ਲੇਖ ਨੰਬਰ 117 ਸਿਮਰਨ ਭਾਗ 8 ਅਧੀਨ ਦਰਜ ਹੈ। ਉਂਝ ਤਾਂ ਸਾਰੀ ਗੁਰਬਾਣੀ ਵਿੱਚ ਸਿਮਰਨ ਦੀ ਉਪਮਾ ਕੀਤੀ ਗਈ ਹੈ, ਪਰ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਤਾਂ ਸਿਮਰਨ ਦੀ ਖਾਸ ਵਿਸ਼ੇਸ਼ਤਾ ਮਹੱਤਤਾ ਅਤੇ ਵਡਿਆਈ ਦਰਸਾ ਕੇ ਸਿਮਰਨ ਕਰਨ ਉੱਤੇ ਖਾਸ ਜ਼ੋਰ ਦਿੱਤਾ ਗਿਆ ਹੈ ਅਤੇ ਸਾਨੂੰ ਤਾਕੀਦੀ ਹੁਕਮ ਕੀਤਾ ਗਿਆ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗੰਤ ਅਨੇਕੈ, ਵੇਦ ਪੁਰਾਨ ਸਿਮਰਤ ਸੁਧਾਖਰ, ਕੀਨੇ ਰਾਮ ਨਾਮ ਇੱਕ ਆਖਰ, ਕਿਨਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਇਹਦੇ ਨਾਲ ਹੀ ਸਿਮਰਨ ਕਰਨ ਦੇ ਅਨੇਕ ਲਾਭ ਦੱਸ ਕੇ ਸਿਮਰਨ ਨੂੰ ਸਰਬ ਸੁੱਖਾਂ ਦਾ ਖਜ਼ਾਨਾ ਕਿਹਾ ਗਿਆ ਹੈ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁੱਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਵਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਦਾਨ ਨਾਨਕ ਹਰ ਰੰਗ। ਇਸ ਤਰ੍ਹਾਂ ਗੁਰਬਾਣੀ ਅਨੁਸਾਰ ਸਿਮਰਨ ਦੀ ਇੱਕੇ ਕਿਰਿਆ ਨਾਲ ਹਰ ਕਿਸਮ ਦੇ ਦੁੱਖ ਕਲੇਸ਼ ਸੰਤਾਪ ਆਦਿ ਮਿਟ ਜਾਂਦੇ ਹਨ। ਦੂਸਰਾ, ਹਰ ਤਰ੍ਹਾਂ ਦੇ ਸਰੀਰਕ ਮਾਨਸਿਕ ਅਤੇ ਅਧਿਆਤਮਕ ਸੁੱਖ ਆਨੰਦ ਕਲਿਆਣ ਪ੍ਰਾਪਤ ਹੋ ਜਾਂਦੇ ਹਨ ਜਿਨ੍ਹਾਂ ਦੀ ਕਿ ਅਸੀਂ ਲਾਲਸਾ ਕਰਦੇ ਹਾਂ। ਆਤਮਿਕ ਮੰਡਲ ਦੀਆਂ ਸਾਰੀਆਂ ਅਮੋਲਿਕ ਦਾਤਾਂ ਪ੍ਰਦਾਨ ਹੋ ਜਾਂਦੀਆਂ ਹਨ ਅਤੇ ਅਗਲਾ ਆਤਮਿਕ ਅਨੁਭਵ ਦੁਆਰਾ ਇਲਾਹੀ ਮੰਡਲ ਦੇ ਗੁੱਝੇ ਭੇਤਾਂ ਦਾ ਗਿਆਨ ਪ੍ਰਕਾਸ਼ਿਤ ਹੋ ਜਾਂਦਾ ਹੈ। ਅਰਥਾਤ ਉਹ ਕੋਈ ਵੀ ਸੁੱਖ ਸਰੀਰਕ ਮਾਨਸਿਕ ਜਾਂ ਆਤਮਿਕ ਨਹੀਂ ਜਿਹੜਾ ਕਿ ਪ੍ਰਭੂ ਦੇ ਸਿਮਰਨ ਨਾਲ ਨਹੀਂ ਪ੍ਰਾਪਤ ਹੁੰਦਾ। ਭਾਵੇਂ ਸਾਡਾ ਹਉਮੈ ਵਿਹੜਿਆ ਅਗਿਆਨੀ ਮਨ ਇਹਨਾਂ ਅਧਿਆਤਮਿਕ ਮੰਡਲ ਦੇ ਕ੍ਰਿਸ਼ਮਿਆਂ ਅਥਵਾ ਗੁੱਝੇ ਭੇਦਾਂ ਨੂੰ ਨਾ ਸਮਝੇ ਜਾਂ ਨਾ ਮੰਨੇ, ਪਰ ਗੁਰਬਾਣੀ ਅੰਦਰ ਦਰਸਾਏ ਅਨੁਭਵੀ ਗਿਆਨ ਅਤੇ ਉਪਦੇਸ਼ ਸੱਚ ਹਨ, ਨਿਰੋਲ ਸੱਚ ਹਨ, ਅਟਲ ਹਨ। ਇਹਨਾਂ 'ਤੇ ਕਿਸੇ ਤਰ੍ਹਾਂ ਦੀ ਸ਼ੰਕਾ ਜਾਂ ਕਿੰਤੂ ਨਹੀਂ ਕੀਤਾ ਜਾ ਸਕਦਾ। ਇਸ ਦੀਰਘ ਵਿਸ਼ੇ ਨੂੰ ਸਮਝਣ ਲਈ ਹੇਠਾਂ ਕੁਝ ਵਿਚਾਰ ਪੇਸ਼ ਹਨ। कायनात दे दो मंडल हैं जिड़े कि असी आम गुरबाणी विचार दे सारे लेखों विच पढ़ते हाँ। कायनात दे दो मंडल हैं, एक इलाही मंडल जां सचखंड, दूसरा साडा त्रै गुणी माइकी मंडल। आपी ने आप साजो, आपी ने रचियो नाओ, दुई कुदरत साजी है कर आसन डिठो चाओ। सो ए अनंत कुदरत अकाल पुरख ने इलाही कुआओ द्वारा साजी है, ते इलाही हुकम दे सरबग असूला अनुसार चल रही है, अटल हुकम अनुसार चल रही है। हुक्मी होवन आकार हुक्म न कहया जाई, हुक्मी होवन जी हुक्म मिले वड्याई, हुक्मी उत्तम नीच हुक्म लिख दुख सुख पाई है, एक ना हुक्मी बख्शीस एक हुक्मी सदा पवाई है। सो इलाही हुक्म अनुसार इन्हां दोहां मंडलां दे अड्रो अड्रे नियम हन, कानून हन, कर्म किरिया है, गुण औगण हन, रंग रस प्रेम स्वैपनावां आदि हन। आत्म मंडल अथवा सचखंड विच निरंकार आप बसता है, सचखंड वसै निरंकार। ए इलाही मंडल कोई दिसनहार माइकी टापू नहीं हन, बल्कि ये तो आत्मिक अनुभव दी ओ विस्मादी अवस्था है, जिथे की है इलाही प्रीत प्रेम रस चाओ सुख आनंद रुण चुण जीवन रौ प्रकाश गुरप्रसाद नदर करम बख्शिश शब्द ते नाम सदा रवरिया भरपूर है। इत्थे निरंकार दे आत्म प्रकाश विच पुगियां हुईयां गुरमुख रूहां अनंत आत्म सुख विस्मादी अनहद तुनी ते इलाही प्रेम स्वैपनावां विच अपने निरंकारी प्रीतम दी निग्गी हजूरी दा अनहद विस्मादी रंग रस माण दियां हन। मायरी पेख रही विस्माद अनहद तुनी मेरा मन मोहयो अचरजता के स्वाद। तै अनद विनोद सदा अनहद चुनकारो राम, मिल गावे संत जना प्रभ का जयकारो राम। मिल संत गावे खसम पावे हर प्रेम रस रंग पिन्निया, अनहदो अनहद वाजे रुण चुनकारे राम। मेरा मनो मेरा मन राता लाल प्यारे राम। तेरा जन राम रसायन माता प्रेम रसानिद जाको उपजी छोड़ नकत हूं जाता। ए उस इलाही विस्माद दा जिक्र है। निरंकारी देश नू माया ते उस दे औगण पो नहीं सकदे, ताती वाओ न लगई पार ब्रह्म सरनाई, चौगिर्द हमारे रामकार दुख लगे न पाई। गुजी पाए जले संसारा भगत न व्यापे माया, मान त्याग हर चरनी लागो तिस प्रभ अंचल गई है, आँच न लागे अगन सागर ते सरन स्वामी की अही है। बेगमपुरा शहर को नाओ दुख अंधो नहीं ते ठाओ। सो ए है उस सचखंड दा जिक्र। इस दे उल्ट त्रैगुणी माइकी मंडल विच जीव माया दे प्राइण होके मैं मेरी अथवा होमे विच विचरदे हन, ते आपो अपनी मानसिक रंगत अनुसार पहला कर्म करदे ते फिर जो मैं किया सो मैं पाया दे अटल असूल अधीन उना दे नतीजे भुगतदे हन। हों विच सच्यार कुड़ियार, हों विच पाप पुन विचार, होमे जलते जल मुए प्रमाए दूजे पाए। ए मन तंदे वादा करम कमाए, माया मूठा सदा बिल लाए। मेरी मेरी तार बंधन बंध्या, नरक सुर्ग अवतार माया तंदिया। काम क्रोध माया में चीत, झूठ विकार जागे हित चीत, पूंजी पाप लोभ की कीत। पूल्यो मन माया उर्जायो, जो जो कर्म कियो लालच लग ते ते आप बंधायो। ਇਹ ਸਾਡੇ ਤ੍ਰੈ ਗੁਣੀ ਮਾਇਕੀ ਮੰਡਲ ਦਾ ਜ਼ਿਕਰ ਹੈ ਜਿੱਥੇ ਕਿ ਅਸੀਂ ਵਿਚਰਦੇ ਹਾਂ। ਇਹ ਮਾਇਕੀ ਕਾਇਨਾਤ ਵੀ ਸਵੈ ਭੰਗ ਨਹੀਂ ਹੈ, ਇਹ ਵੀ ਆਪਣੇ ਆਪ ਵਿੱਚ ਬਣੀ ਹੋਈ ਨਹੀਂ, ਇਹ ਨਿਰੰਕਾਰ ਦੀ ਕਿਰਤ ਹੈ ਜੋ ਉਸਦੇ ਹੁਕਮ ਵਿੱਚ ਹੀ ਚੱਲ ਰਹੀ ਹੈ। ਪਰ ਇਸ ਮਾਇਕੀ ਵੱਡ ਖੇਲ ਤਮਾਸ਼ੇ ਨੂੰ ਦਿਲਚਸਪ ਤੇ ਮਨਮੋਹਣਾ ਬਣਾਉਣ ਵਾਸਤੇ ਉਹਨੇ ਪੰਜ ਬਟਵਾਰੇ ਅਥਵਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਦੀਆਂ ਨੀਵੀਆਂ ਰੁਚੀਆਂ ਜਾਂ ਔਗਣਾਂ ਦਾ ਪ੍ਰਵੇਸ਼ ਇਸ ਵਿੱਚ ਕਰ ਦਿੱਤਾ। ਪੰਜ ਭੂਤ ਜਣੇ ਇੱਕ ਮਾਏ, ਉਤਪੁਜ ਖੇਲ ਕਰ ਜਗਤ ਵਿਆਏ, ਮਾਇਆ ਮਮਤਾ ਕਰਤੈ ਲਾਈ, ਇਹ ਹੁਕਮ ਕਰ ਸ੍ਰਿਸ਼ਟ ਉਪਾਈ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਲੋਭ ਤ੍ਰੋਹ, ਇਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਨ ਕਰ ਕਰਮ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅੰਕਾਰਾ, ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ, ਕੋਈ ਨਾ ਸੁਣੈ ਪੁਕਾਰਾ। ਇਹ ਮਾਇਕੀ ਮੰਡਲ ਦੀਆਂ ਉਪਜੀਆਂ ਹੋਈਆਂ ਨੀਵੀਆਂ ਰੁਚੀਆਂ ਇਹੀ ਸਾਡੇ ਸਾਰੇ ਔਗਣਾਂ ਦਾ ਮੂਲ ਕਾਰਨ ਹਨ। ਇਸ ਵਿੱਚੋਂ ਈਰਖਾ, ਦਵੈਤ, ਵੈਰ, ਵਿਰੋਧ, ਨਿੰਦਾ, ਚੁਗਲੀ, ਸਾੜਾ, ਕੁਲਜਨਾ, ਦੁੱਖ, ਕਲੇਸ਼, ਵਿਸ਼ੇ ਵਿਕਾਰ, ਝੂਠ, ਡਰ, ਫਰੇਬ, ਚਿੰਤਾ, ਸ਼ੱਕ, ਬੇਈਮਾਨੀ, ਖੁਦਗਰਜ਼ੀ, ਮੈਂ ਮੇਰੀ, ਨਫ਼ਰਤ ਅਤੇ ਲੜਾਈ ਝਗੜਾ ਆਦਿ ਸਾਰੇ ਹੀ ਔਸਰੀ ਔਗਣ ਇਸ ਮਾਇਆ ਦੇ ਵਿੱਚੋਂ ਉਪਜਦੇ ਹਨ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਦੇ ਅਧੀਨ, ਜਦ ਅਸੀਂ ਮੋਹ ਮਾਇਆ ਦੇ ਪ੍ਰਾਇਣ ਹੋ ਕੇ ਹਰੀ ਨੂੰ ਵਿਸਰ ਜਾਂਦੇ ਹਾਂ ਜਾਂ ਭੁੱਲ ਜਾਂਦੇ ਹਾਂ, ਉਸਦਾ ਸਿਮਰਨ ਨਹੀਂ ਕਰਦੇ, ਤਾਂ ਕੀ ਹੁੰਦਾ ਹੈ? ਅਸੀਂ ਮਾਇਆ ਦੇ ਅਟਲ ਅਸੂਲ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਧੀਨ ਔਗਣ ਕਰਦੇ ਹਾਂ ਅਤੇ ਉਸਦੇ ਨਤੀਜੇ ਭੁਗਤਦੇ ਹਾਂ। ਇਹ ਕਾਰਨ ਹੈ ਕਿ ਕਿਉਂ ਸਾਡੇ ਸਿਮਰਨ ਦਾ, ਕਿਉਂ ਗੁਰਬਾਣੀ ਪੜ੍ਹਦਿਆਂ ਹੋਇਆਂ ਸਾਡੇ ਸਾਰਥਿਕ ਨਤੀਜੇ ਨਹੀਂ ਨਿਕਲਦੇ। ਦੂਸਰੇ ਪਾਸੇ ਜਦ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਹਰੀ ਨੂੰ ਯਾਦ ਕਰਦੇ ਹਾਂ ਜਾਂ ਉਸਦਾ ਸਿਮਰਨ ਕਰਦੇ ਹਾਂ ਤਾਂ ਸਾਡਾ ਮਨ ਆਤਮ ਪ੍ਰਾਇਣ ਹੋ ਜਾਂਦਾ ਹੈ ਅਤੇ ਸਾਰੇ ਦੇਵੀ ਗੁਣ ਸਾਡੇ ਅੰਦਰ ਪ੍ਰਵੇਸ਼ ਹੋ ਜਾਂਦੇ ਹਨ। ਜਿਵੇਂ ਜਿੱਥੇ ਇੱਕ ਪਾਸੇ ਮਾਇਆ ਦੇ ਔਸਰੀ ਔਗਣ ਦਿੱਤੇ ਗਏ, ਉੱਥੇ ਸਿਮਰਨ ਕਰਦਿਆਂ ਆਤਮ ਪ੍ਰਾਇਣ ਹੋ ਕੇ ਪਰਮਾਤਮਾ ਦੇ ਸਾਰੇ ਦੇਵੀ ਗੁਣ ਕਿਹੜੇ? ਸਤ, ਸੰਤੋਖ, ਦਇਆ, ਧਰਮ, ਖਿਮਾ, ਨਿਮਰਤਾ, ਪਿਆਰ, ਇਤਫਾਕ, ਸੇਵਾ ਭਾਵ, ਪਰਉਪਕਾਰ, ਮਿੱਤਰਤਾ, ਸ਼ਾਂਤੀ, ਹਮਦਰਦੀ, ਧੀਰਜ, ਵਿਸ਼ਵਾਸ, ਨਿਮਰਤਾ, ਮਿਲਵਰਤਨ, ਆਪਾਵਾਰਨਾ, ਪ੍ਰੀਤ, ਪ੍ਰੇਮ, ਰਸ, ਚਾਓ ਆਦਿ, ਇਹ ਸਾਰੇ ਗੁਣ ਇਨਸਾਨ ਵਿੱਚ ਪ੍ਰਵੇਸ਼ ਹੋ ਜਾਂਦੇ ਹਨ। ਇਸ ਤਰ੍ਹਾਂ ਨਤੀਜਾ ਕੀ ਨਿਕਲਿਆ ਕਿ ਹਰੀ ਨੂੰ ਭੁੱਲਣਾ ਹੀ ਸਾਰੇ ਮਾਇਕੀ ਔਗਣਾਂ ਅਥਵਾ ਦੁੱਖ ਕਲੇਸ਼ਾਂ ਦਾ ਮੁੱਖ ਕਾਰਨ ਹੈ ਅਤੇ ਹਰੀ ਨੂੰ ਯਾਦ ਕਰਨਾ ਜਾਂ ਉਸਦਾ ਸਿਮਰਨ ਹੀ ਸਾਰੇ ਦੈਵੀ ਗੁਣਾਂ ਅਥਵਾ ਸੁੱਖਾਂ ਦਾ ਮੂਲ ਸੋਮਾ ਹੈ। ਸੋ ਦੁੱਖ ਤਦੇ ਜਦ ਵਿਸਰੈ, ਸੁੱਖ ਪ੍ਰਭਚਿਤ ਆਏ, ਤੂੰ ਵਿਸਰੈ ਤਾਂ ਸਭ ਕੋ ਲਾਗੂ, ਸਾਰੇ ਹੀ ਦੁਸ਼ਮਣ ਹਨ, ਚੀਤ ਆਵੇ ਤਾਂ ਸੇਵਾ, ਫਿਰ ਸਾਰੇ ਹੀ ਸੇਵਕ ਬਣ ਜਾਂਦੇ ਹਨ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁਵਿਧਤਾਵੈ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਿਆਲਾ ਜੀਓ। ਹੈਰਾਨੀ ਵਾਲੀ ਗੱਲ ਹੈ ਕਿ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਅਥਵਾ ਗੁਰਬਾਣੀ ਦੀ ਸੰਗਤ ਕਰਦਿਆਂ ਵੀ ਸਾਡੇ ਜੀਵਨ ਵਿੱਚ ਕੋਈ ਉਚੇਰਾ ਪਰਿਵਰਤਨ ਕਿਉਂ ਨਹੀਂ ਆਉਂਦਾ? ਇਹ ਸਭ ਕੁਝ ਕਰਦੇ ਹੋਏ ਵੀ ਅਸੀਂ ਮਾਇਕੀ ਖਲਜਗਣ ਵਿੱਚ ਕਿਉਂ ਗਲਤਾਨ ਹੋ ਰਹੇ ਹਾਂ? ਇਹਨਾਂ ਦਾ ਕਾਰਨ ਗੁਰਮੁਖ ਪਿਆਰਿਆਂ ਨੇ ਇਹ ਦੱਸੇ ਹਨ ਕਿ ਇੱਕ ਤਾਂ ਸਾਨੂੰ ਗੁਰਬਾਣੀ ਦੇ ਅੰਤਰੀਵ ਭੇਦਾਂ ਅਥਵਾ ਤੱਤ ਵਿੱਚ ਪੂਰਨ ਨਿਸ਼ਚਾ ਨਹੀਂ ਹੈ, पूरा विश्वास नहीं है। गुरबाणी दे उपदेश नू असी अपने जीवन विच नहीं टालदे अथवा उन्हां नू कमाउण दी सानू लोड़ ही नहीं पासदी। अगला है, असी समझदे आ कि गुरबाणी दा पाठ करना ही साडे लई काफी है, इहदी कमाई तां किसे होर धार्मिक बंदिआं दा कम होवेगा। जे असी सिमरन करदे वी हाँ तां ओपरे जे मन नाल ठाठा बागा करके अपने मन नू झूठी तसली दे छड़दे हाँ। अगला, असी नुस्खा पढ़ी जांदे हाँ, उस नुस्खे नू वरतदे नहीं। जिवें कि भाई गुरदास जी ने लिखिया, पूछत पथिक ते मार्ग न तारे पग, प्रीतम के देश कैसे बातन से जाइए। पूछत है वैद खाद औखद न संजम सै, दवाई समझन नाल नहीं खांदा, कैसे मिटे रोग सुख सहज समाइए। पूछत सुहागन है करम दुहागन कै, हृदय विचार कत से जा बुलाइए। गाए सुने आंखे मीचे, पाइए ना परम पद, गुर उपदेश गै जौलो ना कमाइए। सो गुरबाणी विच जग्यासुआ नू हेठ लिखे मुढ़ले उपदेश कमाउण दी प्रेरणा बार बार दित्ती गई है। केड़े उपदेश? साध संगत, दूसरा सिमरन। कर साध संगत सिमर माधो, होए पतित पुनीत, क्योंकि अवर काज तेरे कित न काम, मिल साध संगत पज केवल नाम। पर असी अवर काज विच ही गलतान होके अपने असली निजी काम जा कमाई पज केवल नाम वलों अनजाण बेपरवाह ते मचले हुए रहिंदे हां। जे कदी असी सत्संग विच जांदे भी हाँ तां अपनियां मायकी गरजां दी पूर्ति लई कोई विरला ही मन करके नाम जपण लई सत्संग विच आउंदा है। कोट मदे को विरला सेवक, होर सगले व्योहारी। जेकर गुरबाणी दे सब तो उच्चे सुच्चे ते जरूरी उपदेश तो असी अणगहली कीती होई है जां उसनू विसारिया होया है तां ओ की है? सिमरन। साधो ए जग परम भुलाना, राम नाम का सिमरन छोड़िया माया हाथ बिकाना। यही कारण है कि गुरबाणी पढ़द्या सुनद्या प्रचार करद्या होया भी साडा माइकी मानसिक परमार्थिक अर्थात समुचा जीवन ही झूठी मोह माया विच गलतान हो के दिन ब दिन निगरदा जाता है। पलच पलच सगली मुई झूठे तंदे मोह, मन के अधिक तरंग क्यों दर साहेब छुट्टी है। इस दे मुकाबले ते किसे भागां वाले गुरमुख दे सिमरन दी कमाई दी साखी इयों बयान कीती गई है। कोई भोला भाला जिमीदार अपने खेतां विच हल चला रहा सी। एक रब दे नाम विच रत्ता साधु उत्थों लंघिया तां उहने जिमीदार दे खूह ते आके पाणी मंगिया। जिमीदार ने अनिन शरदा भावनी विच अपनी गां दा दुध चो के उहदी लस्सी बना के साधु नू पिया दित्ती। साधु अत्यंत प्रसन्न होके बोलिया कि भाई तू मेरी भुख ते प्यास मिटाई है, इहदे बदले आ मैं भी तेनू अपने कोलों सब तो चंगी चीज दिंदा हां। इह कह के उहने जिमीदार नू अपने सामने बिठा के तीन वारी वाहिगुरू 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 कहाया ते कहा कि हुण इसे तरह इसनू जपदा रहा ते फिर देख इनू की फल लगदे हां। इह कह के ओ फकीर तां चला गया ते जिमीदार ने भोले पा वाहिगुरू नाम दी कमाई शुरू कर दित्ती। दिन रात सिमरन करद्या ओ आनंद विच खेड़े विच आ गया। रिधियां सिधियां फुर पईयां, ओदी खेती भी मामूली मेहनत नाल बाकियां नालों वधेरे फलन फुलन लगी। ओ घर जाना भी उसने घट कर दिता, खूह उत्ते ही रहन लग पिया। पिछों उसदी घरवाली नू उसदे भरा ने अपने घर पा लिया। ਜਦ ਕਿਸੇ ਨੇ ਆ ਕੇ ਉਸਨੂੰ ਇਸ ਬਾਰੇ ਦੱਸਿਆ ਤਾਂ ਉਹਨੇ ਭਰਾ ਨਾਲ ਲੜਨ ਦੀ ਥਾਂ ਫਿਰ ਵੀ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਚੱਲ ਉਸਦੇ ਮਾਂ ਜਾਏ ਭਰਾ ਨੇ ਉਸਨੂੰ ਇਸ ਮਾਇਆ ਤੋਂ ਵੀ ਬਚਾ ਲਿਆ ਹੈ। ਜਦ ਉਸਨੂੰ ਪੁੱਛਿਆ ਗਿਆ ਕਿ ਭਾਈ ਤੂੰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ ਹੈ, ਜੇ ਤੂੰ ਵਾਹਿਗੁਰੂ ਕਹਿਣਾ ਛੱਡ ਦੇਵੇਂ ਤਾਂ ਕੀ ਹੋਵੇ? ਤਾਂ ਉਸਦਾ ਦਿਲ ਟੁੰਬਵਾਂ ਜਵਾਬ ਸੀ, ਜੇ ਮੈਂ ਵਾਹਿਗੁਰੂ ਕਹਿਣਾ ਛੱਡ ਦੇਵਾਂ ਤਾਂ ਮੈਂ ਮਰਦਾ ਹਾਂ। ਇਸ ਤਰ੍ਹਾਂ ਉਹਦਾ ਜੀਵਨ ਆਖਾਂ ਜੀਵਾਂ ਵਿਸਰੈ ਮਰ ਜਾਓ ਦਾ ਮੁਜੱਸਮ ਬਣ ਗਿਆ ਸੀ, ਰੂਪ ਬਣ ਗਿਆ ਸੀ, ਜਿਸ ਨਾਲ ਉਹਦਾ ਆਤਮਿਕ ਨਿਸਤਾਰਾ ਹੋ ਗਿਆ। ਹੁਣ ਅਸੀਂ ਆਪਣੇ ਜੀਵਨ ਵੱਲ ਝਾਤੀ ਮਾਰੀਏ ਤਾਂ ਸਾਡੇ ਅਖੌਤੀ ਧਾਰਮਿਕ ਜੀਵਨ ਅਤੇ ਉਸ ਭੋਲੇ ਭਾਲੇ ਜ਼ਿਮੀਦਾਰ ਦੀ ਜਗਿਆਸਾ ਵਿੱਚ ਇੱਕੋ ਇਹੋ ਅੰਤਰ ਜਾਂ ਫਰਕ ਹੈ। ਉਸ ਜ਼ਿਮੀਦਾਰ ਦੇ ਭੋਲੇਪਨ ਵਿੱਚ ਅਥਾਹ ਸ਼ਰਧਾ ਭਾਵਨੀ ਸੀ, ਜਿਹਦੀ ਸਾਡੇ ਵਿੱਚ ਘਾਟ ਹੈ। ਸਾਡਾ ਨਿਸ਼ਚਾ ਜਾਂ ਵਿਸ਼ਵਾਸ ਓਪਰਾ ਜਿਹਾ ਹੁੰਦਾ ਹੈ, ਜੋ ਮਾਇਆ ਦੇ ਕ੍ਰਿਸ਼ਮਿਆਂ ਦੀ ਲਿਸ਼ਕ ਨਾਲ ਛੇਤੀ ਹੀ ਉੱਡ ਪੁੱਡ ਜਾਂਦਾ ਹੈ। ਜ਼ਿਮੀਦਾਰ ਨੇ ਸਾਧੂ ਦੇ ਉਪਦੇਸ਼ ਨੂੰ ਸੱਤ ਕਰਕੇ ਮੰਨਿਆ ਅਤੇ ਵਾਹਿਗੁਰੂ ਨਾਮ ਨੂੰ ਉਸਨੇ ਅੰਨਿਆਂ ਦੇ ਜੱਫੇ ਵਾਂਗ ਦ੍ਰਿੜ ਕਰਕੇ ਫੜ ਲਿਆ ਅਤੇ ਪੂਰੀ ਤਰ੍ਹਾਂ ਕਮਾਇਆ। ਪਰ ਅਸੀਂ ਸਿਮਰਨ ਦੀ ਬਾਬਤ ਕਿਉਂ, ਕਿਆ, ਕੈਸੇ ਦੇ ਭੰਬਲ ਭੂਸਿਆਂ ਵਿੱਚ ਹੀ ਆਪਣਾ ਅਮੋਲਕ ਸਮਾਂ ਗਵਾ ਲੈਂਦੇ ਹਾਂ ਅਤੇ ਦ੍ਰਿੜ ਵਿਸ਼ਵਾਸ ਨਾ ਹੋਣ ਕਰਕੇ ਸਿਰਫ ਓਪਰੀਆਂ ਸਲਾਹਾਂ ਵਿੱਚ ਹੀ ਪੈ ਰਹਿੰਦੇ ਹਾਂ। ਅਗਲਾ, ਜ਼ਿਮੀਦਾਰ ਨੇ ਆਪਣੇ ਜੀਵਨ ਵਿੱਚ ਸਾਧੂ ਦੇ ਉਪਦੇਸ਼ ਅਰਥਾਤ ਵਾਹਿਗੁਰੂ ਨਾਮ ਦੀ ਕਮਾਈ ਨੂੰ ਬਾਕੀ ਘਰੇਲੂ ਮਸਲਿਆਂ ਨਾਲੋਂ ਪਹਿਲ ਦਿੱਤੀ, ਪ੍ਰਿਓਰਿਟੀ ਦਿੱਤੀ। ਪਰ ਅਸੀਂ ਕੀ ਕਰਦੇ ਹਾਂ? ਸਿਮਰਨ ਨਾਲੋਂ ਆਪਣੇ ਮਾਇਕੀ ਕੰਮਾਂ ਨੂੰ ਪਹਿਲ ਦਿੰਦੇ ਹਾਂ। ਅਸੀਂ ਮਾਇਕੀ ਰੁਝੇਵੇਂ ਇੰਨੇ ਵਧਾ ਲਏ ਹੋਣ ਕਿ ਸਾਨੂੰ ਪਹਿਲਾਂ ਤਾਂ ਸਿਮਰਨ ਕਰਨ ਦੀ ਫੁਰਸਤ ਹੀ ਨਹੀਂ ਮਿਲਦੀ। ਜੇ ਕਿਤੇ ਸਿਮਰਨ ਕਰਨ ਦੀ ਰੀਸ ਜਾਂ ਤਰਲਾ ਜਾਂ ਕਰਦੇ ਵੀ ਹਾਂ ਤਾਂ ਸਾਡਾ ਮਨ ਚਲਾਏਮਾਨ ਹੋ ਜਾਂਦਾ ਹੈ। ਜੈਸੋ ਮਨ ਕਿਰਤ ਬਿਰਤ ਮੈਂ ਮਗਨ ਹੋਏ, ਸਾਧ ਸੰਗ ਕੀਰਤਨ ਮੈਂ ਨਾ ਠਹਿਰਾਵੇ। ਗੁਰਬਾਣੀ ਵਿੱਚ ਥਾਂ ਥਾਂ ਸਾਨੂੰ ਸਿਮਰਨ ਨੂੰ ਪਹਿਲ ਦੇਣ ਦੀ, ਪ੍ਰਿਓਰਿਟੀ ਦੇਣ ਲਈ ਪ੍ਰੇਰਿਆ ਗਿਆ ਹੈ। ਰਾਖਨ ਹਾਰ ਸਮਾਰਜਨਾ ਸਗਲੇ ਛੋੜ ਵਿਚਾਰ ਮਨਾ, ਏਕੋ ਜਪੀਐ ਮਨੇ ਮਾਏ ਇਕਸ ਕੀ ਸਰਣਾਏ, ਇਕਸ ਸਿਉਂ ਕਰ ਪਿਰਹੜੀ ਦੂਜੀ ਨਾਹੀਂ ਜਾਏ। ਰਸਨਾ ਰਾਮ ਕੋ ਜਸ ਗਾਓ, ਆਨ ਸਵਾਦ ਵਿਸਾਰ ਸਗਲੇ ਭਲੋ ਨਾਮ ਸੁਆਓ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਹਿਤ ਕਬੀਰ ਸੁਨੋ ਰੇ ਪ੍ਰਾਣੀ ਛੋਡੋ ਮਨ ਕੇ ਪਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸਰਨਾ। ਜ਼ਿਮੀਦਾਰ ਨੇ ਆਪਣਾ ਮਨ ਤਨ ਬਿਰਤੀ ਇੱਕ ਅੱਖਰ ਵਾਹਿਗੁਰੂ ਦੇ ਸਿਮਰਨ ਵਿੱਚ ਇਕਾਗਰ ਕਰਕੇ ਆਪਣੇ ਬਾਕੀ ਰੁਝੇਵੇਂ ਘਟਾ ਦਿੱਤੇ। ਪਰ ਅਸੀਂ ਬੇਲੋੜੇ ਰੁਝੇਵਿਆਂ ਜਾਂ ਮਾਇਕੀ ਖਲਜਗਣ ਨੂੰ ਹੋਰ ਹੋਰ ਵਧਾਈ ਜਾਂਦੇ ਹਾਂ। ਜ਼ਿਮੀਦਾਰ ਨੇ ਇਹ ਉਪਦੇਸ਼ ਦ੍ਰਿੜ ਕਰ ਲਿਆ ਸੀ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਪਰ ਅਸੀਂ ਖਾਮ ਖਾ ਦੁਨੀਆਂ ਦੀਆਂ ਵਡਿਆਈਆਂ ਅਥਵਾ ਵਾਹ ਵਾਹ ਦੀ ਖਾਤਰ ਆਪਣੇ ਫਾਲਤੂ ਰੁਝੇਵੇਂ ਵਧਾਈ ਜਾਂਦੇ ਹਾਂ ਅਤੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਗੁਰਬਾਣੀ ਦਾ ਸਾਨੂੰ ਤਾਕੀਦੀ ਹੁਕਮ ਹੈ, ਗੁਰਮੁਖ ਹੋਵੇ ਸੋ ਅਲਿਪਤੋ ਵਰਤੈ, ਗੁਰਸਿੱਖ ਮਨੋ ਨਾ ਵਿਸਰੈ ਚੱਲਣ ਜਾਣ ਜੁਗਤ ਮਹਿਮਾਣਾ। ਇਸ ਲਈ ਸਾਨੂੰ ਜ਼ੋਰਦਾਰ ਤਾਕੀਦ ਕੀਤੀ ਗਈ ਹੈ, ਰੇ ਮਨ ਮੇਰੇ ਤੂੰ ਹਰ ਸਿਉਂ ਜੋਰ, ਕਾਜ ਤੁਹਾਰੈ ਨਾਹੀਂ ਹੋਰ। ਜਿਵੇਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਪਰਹੇਜ਼ ਅਤਿ ਜ਼ਰੂਰੀ ਹੈ, ਵਰਨਾ ਬਿਮਾਰੀਆਂ ਘਟਣ ਦੀ ਬਜਾਏ ਵੱਧਦੀਆਂ ਜਾਂਦੀਆਂ ਹਨ, ਇਸੇ ਤਰ੍ਹਾਂ ਸਾਡੇ ਰੋਜ਼ਾਨਾ ਜੀਵਨ ਵਿੱਚ ਈਰਖਾ, ਦਵੈਤ, ਝੂਠ, ਫਰੇਬ, ਰਿਸ਼ਵਤਖੋਰੀ ਆਦਿ ਬਿਮਾਰੀਆਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਚੱਲ ਰਿਹਾ ਹੈ। ਇਸ ਨਾਲ ਸਾਡਾ ਮਾਨਸਿਕ ਅਤੇ ਆਤਮਿਕ ਜੀਵਨ ਦਿਨ ਬ ਦਿਨ ਨਿੱਗਰਦਾ ਜਾਂਦਾ ਹੈ। ਇਹਨਾਂ ਮਾਨਸਿਕ ਔਗਣਾਂ ਤੋਂ ਪਰਹੇਜ਼ ਕੀਤੇ ਬਗੈਰ ਸਾਡੀ ਆਤਮਿਕ ਤਰੱਕੀ ਕਦਾਚਿਤ ਨਹੀਂ ਹੋ ਸਕਦੀ, ਇਹ ਸਾਡੇ ਵਾਸਤੇ ਤਾੜਨਾ ਹੈ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵੰਦਿਆ ਤੇਰਾ ਕੋਏ ਨਾ ਬੇਲੀ ਰਾਮ, ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ, ਗੁਣ ਗੋਪਾਲ ਨਾ ਜਪੇ ਰਸਨਾ ਫਿਰ ਕਦੋਂ ਸੇ ਦੇ ਆਵੇ, ਰਸ ਰਸ ਚੋਗ ਚੁਗੇ ਨਿਤ ਫਾਸੇ ਛੂਟਸ ਮੂੜੇ ਕਮਨ ਗੁਣੀ, ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ, ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ। ਇਹੀ ਕਾਰਨ ਹੈ ਕਿ ਭਾਵੇਂ ਅਸੀਂ ਪਾਠ ਪੂਜਾ ਧਰਮ ਕਰਮ ਦਾਨ ਪੁੰਨ ਆਦਿ ਕਰਮ ਕਾਂਡ ਤਾਂ ਬਥੇਰੇ ਕਰਦੇ ਹਾਂ, ਪਰ ਮਲੀਨ ਨੀਵੀਆਂ ਭਾਵਨਾਵਾਂ ਹਿਰਦੇ 'ਚ ਭਰੀਆਂ ਹੋਣ ਕਰਕੇ ਸਾਡੀ ਧਾਰਮਿਕ ਕਿਰਿਆ ਥਾਂ ਨਹੀਂ ਪੈਂਦੀ ਅਤੇ ਸਾਡੀ ਆਤਮਿਕ ਤਰੱਕੀ ਨਹੀਂ ਹੁੰਦੀ। ਸਾਡੇ ਸਿਮਰਨ ਦੇ ਗੁਰਬਾਣੀ ਅਨੁਸਾਰ ਸਿੱਟੇ ਕਿਉਂ ਨਹੀਂ ਨਿਕਲਦੇ? ਕਿਉਂਕਿ ਸਾਡੀ ਕਹਿਣੀ ਅਤੇ ਕਰਨੀ ਵਿੱਚ ਫਰਕ ਹੋਣ ਕਰਕੇ ਸਾਡੇ ਸਾਰੇ ਕਰਮ ਕਾਂਡ ਅਤੇ ਸਾਡੀ ਅਖੌਤੀ ਭਗਤੀ ਇੱਕ ਪਾਖੰਡ ਬਣ ਕੇ ਰਹਿ ਜਾਂਦਾ ਹੈ। ਭਗਤ ਕਬੀਰ ਜੀ ਨੇ ਵੀ ਲਿਖਿਆ, ਰਾਮ ਰਾਮ ਸਭ ਕੋ ਕਹੇ ਕਹਿਆ ਰਾਮ ਨਾ ਹੋਏ, ਕਿਉਂਕਿ ਕਬੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹਿ ਸੋਈ ਕੌਤਕ ਹਾਰ। ਰਾਮ ਕਹਿਣ ਵਿੱਚ ਜੋ ਭੇਦ ਹੈ ਇਸਦਾ ਗਿਆਨ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ ਹੀ ਹੋ ਸਕਦਾ ਹੈ। ਸਿਮਰਨ ਦੀ ਕਠਿਨ ਆਤਮਿਕ ਕਾਲਣਾ ਕੋਈ ਬਖਸ਼ਿਆ ਹੋਇਆ ਗੁਰਮੁਖ ਜਨ ਹੀ ਕਾਲਦਾ ਹੈ। ਜਨ ਨਾਨਕ ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਨਾ, ਇਹ ਨਿਦਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ, ਕਿਉਂਕਿ ਔਖਣ ਔਖਾ ਸਾਚਾ ਨਾਉ, ਐਸੋ ਰੇ ਹਰ ਰਸ ਮੀਠਾ ਗੁਰਮੁਖ ਕਿਨੈ ਵਿਰਲੇ ਡੀਠਾ। ਅਜਿਹੇ ਗੁਰਮੁਖ ਪਿਆਰਿਆਂ ਦੀ ਉੱਚੀ ਸੁੱਚੀ ਸੰਗਤ ਵਿੱਚ ਵਿਚਰਦਿਆਂ ਦਾਮਨਿਕ ਇਲਾਹੀ ਮਾਹੌਲ ਡਿਵਾਈਨ ਔਰਾ ਵਿੱਚ ਮਨ ਆਤਮ ਪ੍ਰਾਇਣ ਹੋ ਜਾਂਦਾ ਹੈ ਅਤੇ ਇਲਾਹੀ ਪ੍ਰੀਤ ਦੇ ਰੰਗ ਵਿੱਚ ਰੰਗਿਆ ਮਨ ਵਜਦ ਵਿੱਚ ਆ ਕੇ ਆਪ ਮੁਹਾਰੇ ਕਹਿ ਉੱਠਦਾ ਹੈ, ਮੇਰੇ ਪ੍ਰੀਤਮਾ ਹੋਂ ਜੀਵਾਂ ਨਾਮ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।